साहिब मेरा मेहरवान, साहिब मेरा मेहरवान, साहिब मेरा मेहरवान, साहिब मेरा साहिब मेहरवान, साहिब मेरा मेहरवान, साहिब मेरा मेहरवान, साहिब मेरा मेहरवान, साहिब मेरा मेहरवान, जी सगल को दे दां, जी सगल को दे दां, साहिब मेरा मेहरवान, साहिब मेरा मेहरवान, साहिब मेरा काहे डोले प्राणिया, तू काहे डोले प्राणिया, तुद राखे गसिर जन हार, तुद राखे गसिर जन हार, पदायस तू किया, जिनी पदायस तू किया, सोई दे आधार, सोई दे आधार, साहिब मेरा मेहरवान, साहिब मेरा मेहरवान, साहिब मेरा मेहरवान, साहिब मेरा मेहरवान, जिन्नी उपाई मेदनी, सोई करदा सार, सोई करदा सार, कट कट मालक दे
साहिब मेरा मेहरबान
जी सगल को दे दां, तू काहे डोले प्राणियां, तुद राखेगा सिरजनहार, जिनी पदाइस तू किया, सोई दे आधार, साचा साहिब सद मेहरवान, बंद पाया मेरे सतगुरु पूरे, होई सर्ब कल्याण, जियो पाए पिंड जिन साजिया, दिता पैनन खान, अपने दास की आप पैज राखी, नानक सद कुर्बान, सतगुर मेरा बेमोहता, सतगुर मेरा सच्चा सा, सतगुर मेरा सबस का दाता, सतगुर मेरा पुरख विधाता, गुर जैसा नाही को दे, जिस मस्तक पाग सो लागा से, तू काहे डोले प्राणिया, तुद राखेगा सिरजनहार, जिनी पदाइस तू किया, सोई दे आधा। ये पावन पवित्र शब्द धन गुरु अर्जन देव जी महाराज का उच्चारण किया होया। पंजवें पातशाह सानू कलयुगी जीवन ये रस्ता दस रहे हैं, एक मार्ग दस रहे हैं। गुरबाणी उच्चा ते सुच्चा जीवन जीवन का मार्ग दसदी है। मनुख बड़िया सोचा विच है, मैं रोजी रोटी कमाउना हाँ तां परिवार छकदा है, पर ओ मालक बड़ा बेअंत है। मनुख दे संसार विच आउण तो पहले ही, जीवां दे संसार विच आउण तो पहले ही ओ सबना दा रिजक भेज दिंदा है। गुरबाणी दे अंदर जिक्र है कि पहले दे तैं रिजक संबाहा, पाछे दे तैं जन्म समाह, कि पहला ओ रिजक भेजदा है। मां रूपी दुध दे रूप विच जीव दे जन्म लैण तो पहले ही ये आहार भेज दिंदा है। सतगुरु बचन करते हैं, नानक चिंता मत करो, चिंता तिस ही है, जल में जंत उपायन तिना पीरो जी दे। 42 लख जूना पानी विच हन, ते 42 लख जूना धरती ते हन। बई पानी दे विच ना कोई दुकान है, ना कोई राशन है, वो सब दी पित पालना आप कर रहा है। बड़िया ही उदाहरणा दे के बाणी दे अंदर मनुख नू समझाया गया है, पर मनुख दा सबाब है कि मैनू इतने सुख मिल जान, इहदे लई भावें मैनू किसे दा नुकसान करना पवे, भावें किसे दा हक खोना पवे, मालक ते भरोसा नहीं करदा। जिसने जन्म दिता है वो आप प्रतिपालना करेगा, क्योंकि देन वाला ਬੜਾ ਬੇਅੰਤ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾਂ ਜੁਗੰਤਰ ਖਾਏ ਖਾਏ। ਮਨੁੱਖ ਨੇ ਦੌੜ ਲਾਈ ਹੈ ਇਤਨੇ ਸੁੱਖ ਇਤਨੇ ਪਦਾਰਥ ਇਕੱਠੇ ਕਰ ਲਵਾਂ ਕਿ ਦੁਨੀਆਂ ਦੇ ਵਿੱਚ ਮੇਰਾ ਨਾਂ ਚੱਲੇ। ਇਸੇ ਕਰਕੇ ਅੱਜ ਮਨੁੱਖ ਆਪਣੇ ਦੁੱਖਾਂ ਕਰਕੇ ਘੱਟ ਦੁਖੀ ਹੈ ਤੇ ਦੂਜਿਆਂ ਦੇ ਸੁੱਖ ਵੇਖ ਵੇਖ ਜ਼ਿਆਦਾ ਦੁਖੀ ਹੈ। ਦੂਜਿਆਂ ਦਾ ਵਪਾਰ ਦੂਜਿਆਂ ਦਾ ਕਾਰੋਬਾਰ ਵੇਖ ਵੇਖ ਬੜਾ ਦੁਖੀ ਹੈ। ਆਓ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਆਪਣੇ ਜੀਵਨ ਦੌਰਾਨ ਜੋ ਜੋ ਸਿੱਖਿਆ ਦਿੱਤੀਆਂ ਜੋ ਜੋ ਉਪਦੇਸ਼ ਸਾਨੂੰ ਦਿੱਤੇ ਅਸੀਂ ਉਹਨਾਂ 'ਤੇ ਅਮਲ ਕਰੀਏ ਅਤੇ ਅਸੀਂ ਉਸ ਸਾਹਿਬ ਮਿਹਰਬਾਨ ਦੀ ਬਖਸ਼ਿਸ਼ ਦਾ ਪਾਤਰ ਬਣੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਤਾਰਦੇ ਤਾਰਦੇ ਚੌਥੀ ਉਦਾਸੀ ਹੈ ਭਾਈ ਬਾਲਾ ਜੀ ਨਾਲ ਹਨ। ਰਾਵੀ ਦਰਿਆ ਦਾ ਕੰਢਾ ਹੈ ਇੱਕ ਤੂਤ ਦੀ ਛਾਵੇਂ ਇੱਕ ਸਿਲਾ ਤੇ ਇੱਕ ਪੱਥਰ ਤੇ ਆ ਕੇ ਬਹਿ ਗਏ ਤੇ ਸਾਹਮਣੇ ਬਾਲਾ ਜੀ ਚਰਨਾਂ 'ਚ ਬੈਠ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਬਾਲਿਆ ਕਿਉਂਕਿ ਚੌਥੀ ਉਦਾਸੀ ਅੱਧੀ ਹੋਈ ਸੀ ਕਿ ਮਰਦਾਨਾ ਜੀ ਤਾਂ ਚੋਲਾ ਛੱਡ ਗਏ ਸਨ ਅਤੇ ਬਾਲਾ ਜੀ ਨਾਂ ਨਾਲ ਚੱਲ ਰਹੇ ਹਨ ਚਰਨਾਂ 'ਚ ਬੈਠੇ ਹਨ। ਸਾਹਿਬ ਜੀ ਕਹਿਣ ਲੱਗੇ ਬਾਲਿਆ ਬੜਾ ਪੈਂਡਾ ਹੋ ਗਏ ਚੱਲਦਿਆਂ ਬੜਾ ਸਮਾਂ ਹੋ ਗਿਆ ਤੁਰਿਆਂ ਆ ਬੜੀ ਰਮਨੀਕ ਥਾਂ ਹੈ ਇੱਥੇ ਕੁਝ ਦੇਰ ਬੈਠੀਏ ਵਿਸ਼ਰਾਮ ਕਰੀਏ ਅਤੇ ਕੁਝ ਜਲ ਪਾਣ ਵੀ ਕਰੀਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਆਓ ਸਾਹਮਣੇ ਇੱਕ ਛੋਟਾ ਜਿਹਾ ਪਿੰਡ ਹੈ ਉੱਥੇ ਜਾਓ ਅਤੇ ਕੁਝ ਪ੍ਰਸ਼ਾਦਾ ਪਾਣੀ ਲੈ ਕੇ ਆਓ ਫਿਰ ਆਪਾਂ ਇੱਥੇ ਛੱਕ ਕੇ ਆਰਾਮ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਬਚਨ ਕਰ ਰਹੇ ਹਨ ਅਤੇ ਭਾਈ ਬਾਲਾ ਜੀ ਦਾ ਧਿਆਨ ਕਿਤੇ ਹੋਰ ਹੈ। ਭਾਈ ਬਾਲਾ ਜੀ ਕਿਤੇ ਹੋਰ ਵੇਖ ਰਹੇ ਹਨ। ਕੀ ਵੇਖ ਰਹੇ ਹਨ? ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿੱਠ ਪਿੱਛੇ ਸਾਹਮਣੇ ਕਿਸੇ ਕਿਸਾਨ ਦਾ ਇੱਕ ਖੇਤ ਹੈ ਅਤੇ ਦੋ ਕਣਕ ਦੇ ਢੇਰ ਲੱਗੇ ਹਨ ਕਿਉਂਕਿ ਵਾਢੀਆਂ ਦੇ ਦਿਨ ਹਨ। ਦੋ ਮਨੁੱਖ ਉੱਥੇ ਰਾਖੀ ਬੈਠੇ ਹਨ ਕਿਉਂਕਿ ਫਸਲ ਦੀ ਰਾਖੀ ਕਰਨੀ ਪੈਂਦੀ ਹੈ ਨਹੀਂ ਤਾਂ ਬਈ ਪਸ਼ੂ ਜਾਨਵਰ ਲੁੱਟ ਕੇ ਲੈ ਜਾਂਦੇ ਹਨ। ਬਾਲਾ ਜੀ ਨੇ ਕੀ ਵੇਖਿਆ? ਇੱਕ ਮਨੁੱਖ ਉੱਥੋਂ ਉੱਠ ਕੇ ਚਲਿਆ ਗਿਆ ਅਤੇ ਦੂਜੇ ਮਨੁੱਖ ਨੇ 10-20 ਟੋਕਰੀਆਂ ਇੱਕ ਕਣਕ ਦੇ ਢੇਰ 'ਚੋਂ ਭਰੀਆਂ ਅਤੇ ਆਪਣੇ ਢੇਰ 'ਚ ਪਾ ਲਈਆਂ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਇਹ ਕਰਮ ਜਦੋਂ ਕੀਤਾ ਨਾ ਤਾਂ ਭਾਈ ਬਾਲਾ ਜੀ ਨੇ ਵੇਖ ਲਿਆ ਖੜ੍ਹੇ ਹੋ ਗਏ ਆਖਿਆ ਪਾਤਸ਼ਾਹ ਜੀ ਆਪਾਂ ਇਸ ਪਿੰਡ ਦਾ ਕੋਈ ਦਾਣਾ ਨਹੀਂ ਛਕਣਾ ਪ੍ਰਸ਼ਾਦਾ ਨਹੀਂ ਛਕਣਾ ਕਿਉਂਕਿ ਇੱਥੇ ਅਕਿਰਤ ਕਰਨ ਲੋਕ ਰਹਿੰਦੇ ਹਨ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਮਾਲਕ ਦਾ ਧੰਨਵਾਦ ਕਰਨ ਵਾਲੇ ਨਹੀਂ ਸ਼ੁਕਰਾਨਾ ਕਰਨ ਵਾਲੇ ਨਹੀਂ ਮਨ ਵਿੱਚ ਬੇਈਮਾਨ ਵਾਲੇ ਮਨੁੱਖ ਰਹਿੰਦੇ ਹਨ। ਜਦੋਂ ਇਹ ਬਚਨ ਭਾਈ ਬਾਲਾ ਜੀ ਨੇ ਸਤਿਗੁਰੂ ਸਾਹਮਣੇ ਕੀਤੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਬਾਲਿਆ ਕੁਝ ਸਮਾਂ ਸਾਨੂੰ ਇੱਥੇ ਆਇਆਂ ਨੂੰ ਹੋਇਆ ਹੈ ਅਤੇ ਤੂੰ ਕਿਸੇ ਦਾ ਕੀ ਔਗੁਣ ਵੇਖ ਲਿਆ? ਕਿਉਂਕਿ ਔਗੁਣ ਵੇਖਣ ਵਾਸਤੇ ਮਨੁੱਖ ਸਮਾਂ ਨਹੀਂ ਲਾਉਂਦਾ, ਗੁਣ ਵੇਖਣ ਵਾਸਤੇ ਅੱਖੋਂ ਪਰੋਲੇ ਕਰ ਦਿੰਦਾ ਹੈ। ਇਹ ਸੁਭਾਅ ਹੈ ਮਨੁੱਖ ਦਾ, ਕਿਉਂਕਿ ਔਗੁਣਾਂ ਦੀ ਸਾਂਝ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਬਾਲਿਆ ਬਚਨ ਮਨ, ਜੋ ਅਸੀਂ ਬਚਨ ਕੀਤਾ ਹੈ ਉਹ ਪ੍ਰਸ਼ਾਦਾ ਪਾਣੀ ਲੈ ਕੇ ਆ। ਸਾਰੀ ਗੱਲ ਗੁਰੂ ਨਾਨਕ ਸਾਹਿਬ ਨੂੰ ਦੱਸੀ ਬਾਲਾ ਜੀ ਨੇ ਕਿ ਪਾਤਸ਼ਾਹ ਜੀ, ਇੱਥੇ ਤਾਂ ਇਹੋ ਜਿਹੇ ਮਨੁੱਖ ਰਹਿੰਦੇ ਹਨ, ਚੋਰ ਹਨ, ਠੱਗ ਹਨ, ਬੇਈਮਾਨੀ ਕਰਨ ਵਾਲੇ ਹਨ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਚੰਗਾ ਫਿਰ ਇੱਦਾਂ ਕਰ, ਜੋ ਕੁਝ ਵੇਖਿਆ ਹੈ ਉਹਦੀ ਸੱਚਾਈ ਪਤਾ ਕਰਕੇ ਆ ਕੀ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿਉਂਕਿ ਗੁਰ ਕਾ ਬਚਨ ਵਸੈ ਜੀ ਨਾਲੇ। ਜਿਹੜੇ ਗੁਰੂ ਦਾ ਬਚਨ ਮੰਨਦੇ ਹਨ, ਕਮਾਉਂਦੇ ਹਨ, ਬਈ ਗੁਰੂ ਉਹਨਾਂ 'ਤੇ ਦਿਆਲ ਹੋ ਜਾਂਦਾ ਹੈ। ਮੰਨੇ ਕੀ ਗੱਤ ਕਹੀ ਨਾ ਜਾਏ। ਬਾਲਾ ਜੀ ਕਹਿਣ ਲੱਗੇ, ਸਾਹਿਬ ਜੀ ਵੇਖ ਤੇ ਮੈਂ ਲਿਆ ਹੈ, ਪਰ ਹੁਣ ਤੁਹਾਡਾ ਬਚਨ ਮੰਨ ਕੇ ਮੈਂ ਅਸਲ ਗੱਲ ਕੀ ਹੈ ਜ਼ਰੂਰ ਪਤਾ ਕਰਕੇ ਆਵਾਂਗਾ। ਬਾਲਾ ਜੀ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕਰਕੇ ਚਲੇ ਗਏ। ਉਹ ਮਨੁੱਖ ਜੋ ਕਣਕ ਦੀ ਢੇਰ ਦੀ ਰਾਖੀ ਬੈਠਾ ਸੀ, ਜਦੋਂ ਹੀ ਬਾਲਾ ਜੀ ਨੂੰ ਵੇਖਿਆ, ਸ਼ਰਧਾ ਭਾਵਨਾ ਨਾਲ ਖੜਾ ਹੋ ਗਿਆ। ਕਿਉਂਕਿ ਜਿਸ ਪੁਰਸ਼ ਨੂੰ ਵੇਖ ਕੇ, ਜਿਸ ਬਖਸ਼ੀ ਹੋਈ ਰੂਹ ਨੂੰ ਵੇਖ ਕੇ ਰੱਬ ਯਾਦ ਆ ਜਾਏ, ਉਸ ਦੀ ਬਾਬਤ ਬਾਣੀ ਅੰਦਰ ਵੀ ਜ਼ਿਕਰ ਹੈ, ਬਈ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਆਖੋ ਜੀ ਸਤਨਾਮ
ਸ੍ਰੀ
ਵਾਹਿਗੁਰੂ। ਅਰਦਾਸ ਵਿੱਚ ਵੀ ਨਿੱਤ ਆਪਾਂ ਮੰਗਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਮਸਕਾਰ ਕੀਤੀ, ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਕੋਈ ਸੰਤ ਜਨ ਸਾਡੇ ਖੇਤਾਂ ਦੇ ਵਿੱਚ ਆਇਆ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਭਾਈ ਬਾਲਾ ਜੀ ਉਸ ਦੀ ਮਿੱਠੀ ਰਸਨਾ ਵੇਖ ਕੇ ਬੜਾ ਹੱਸੇ ਔਰ ਕਹਿਣ ਲੱਗੇ, ਉਹ ਭਾਈ ਰਸਨਾ ਤੇਰੀ ਬੜੀ ਮਿੱਠੀ ਹੈ, ਸੁਭਾਅ ਤੇਰਾ ਬੜਾ ਮਿੱਠਾ ਹੈ, ਨਿਮਰਤਾ ਬੜੀ ਲੱਗਦੀ ਹੈ, ਪਰ ਮਨ ਵਿੱਚ ਤੇਰੇ ਕਪਟ ਹੈ, ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਨ ਵਿੱਚ ਤੇਰੇ ਠੱਗੀ ਠੋਰੀ ਹੈ, ਬੇਈਮਾਨੀ ਹੈ। ਜਦੋਂ ਇਹ ਬਚਨ ਉਸ ਮਨੁੱਖ ਨੇ ਸੁਣੇ, ਹੈਰਾਨ ਹੋ ਗਿਆ, ਮਹਾਂਪੁਰਸ਼ੋ ਮੇਰੇ 'ਚ ਅਨੇਕਾਂ ਔਗੁਣ ਹੋ ਸਕਦੇ ਹਨ, ਕਿਉਂਕਿ ਅਸੀਂ ਔਗੁਣਾਂ ਦੇ ਪਰੇ ਹੋਏ ਹਾਂ। ਇਤਨੇ ਔਗੁਣ ਹਨ ਕਿ ਮਨੁੱਖ ਗਿਣ ਵੀ ਨਹੀਂ ਸਕਦਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਔਗੁਣਾਂ ਦਾ ਭਰਿਆ ਹੋਇਆ ਹਾਂ, ਪਰ ਮਹਾਂਪੁਰਸ਼ੋ ਮੈਂ ਕਦੇ ਜ਼ਿੰਦਗੀ 'ਚ ਠੱਗੀ ਨਹੀਂ ਕੀਤੀ, ਚੋਰੀ ਨਹੀਂ ਕੀਤੀ। ਭਾਈ ਬਾਲਾ ਜੀ ਕਹਿਣ ਲੱਗੇ, ਉਹ ਗੁਰਮੁਖਾ ਹੁਣੇ ਤੂੰ ਮੇਰੇ ਸਾਹਮਣੇ ਚੋਰੀ ਕੀਤੀ ਹੈ। ਆ ਇਸ ਕਣਕ ਦੇ ਢੇਰ ਵਿੱਚੋਂ 10-20 ਟੋਕਰੀਆਂ ਭਰ ਕੇ ਤੂੰ ਇਸ ਢੇਰ ਵਿੱਚ ਪਾਈਆਂ ਹਨ ਕਿ ਨਹੀਂ? ਹੱਥ ਜੋੜ ਕੇ ਕਹਿਣ ਲੱਗਿਆ, ਹਾਂ ਮਹਾਂਪੁਰਸ਼ੋ, ਮੈਂ ਇਹ ਢੇਰੀਆਂ ਦੇ ਵਿੱਚੋਂ 10-20 ਟੋਕਰੀਆਂ ਭਰ ਕੇ ਜ਼ਰੂਰ ਪਾਈਆਂ ਹਨ। ਜੋ ਆਪਨੇ ਵੇਖਿਆ ਹੈ ਉਹ ਸੱਤ ਹੈ, ਪਰ ਮੈਂ ਚੋਰੀ ਨਹੀਂ ਕੀਤੀ, ਠੱਗੀ ਨਹੀਂ ਕੀਤੀ। ਭਾਈ ਬਾਲਾ ਜੀ ਕਹਿਣ ਲੱਗੇ, ਉਹ ਭਾਈ ਨਾਲੇ ਚੋਰ ਅਤੇ ਨਾਲੇ ਚਤੁਰਾਈ, ਜੇ ਠੱਗੀ ਨਹੀਂ ਕੀਤੀ ਹੋਰ ਕੀ ਹੈ। ਹੱਥ ਜੋੜ ਕੇ ਕਹਿਣ ਲੱਗਿਆ, ਮਹਾਂਪੁਰਸ਼ੋ, ਮੈਂ ਦੱਸਣਾ ਨਹੀਂ ਚਾਹੁੰਦਾ ਸੀ, ਕਿਉਂਕਿ ਕੋਈ ਦਾਨ ਪੁੰਨ ਮਨੁੱਖ ਕਰਦਾ ਹੈ ਨਾ ਅਤੇ ਦੱਸਦਾ ਫਿਰਦਾ ਹੈ, ਪਰ ਜਦੋਂ ਪਾਪ ਕਰਦਾ ਹੈ ਉਸ ਵੇਲੇ ਲੁਕਾਉਂਦਾ ਹੈ। ਆਖੋ ਸਤਨਾਮ ਸਿੰਘ, ਮੈਂ ਦੱਸਣਾ ਨਹੀਂ ਚਾਹੁੰਦਾ ਸੀ, ਕਰਮ ਮੈਂ ਨੇਕ ਕੀਤਾ ਹੈ, ਅਸੀਂ ਦੋ ਭਰਾ ਹਾਂ, ਸਾਡੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਅਤੇ ਜਾਣ ਵੇਲੇ ਸਾਨੂੰ ਦੋਵੇਂ ਭਰਾਵਾਂ ਨੂੰ ਇਹ ਕਹਿ ਕੇ ਗਏ ਕਿ ਤੁਸੀਂ ਦੋਵਾਂ ਨੇ ਇਕੱਠੇ ਰਹਿਣਾ ਹੈ, ਮਿਲ ਕੇ ਰਹਿਣਾ ਹੈ, ਜੋ ਮਾਲਕ ਦਿੰਦਾ ਹੈ ਉਹ ਵੰਡ ਕੇ ਛਕਣਾ ਹੈ। ਇਸ ਕਰਕੇ ਮਹਾਂਪੁਰਸ਼ੋ, ਕੁਝ ਕਾਰਨਾਂ ਕਰਕੇ ਸਾਡਾ ਪ੍ਰਸ਼ਾਦਾ ਪਾਣੀ ਵੱਖਰਾ ਵੱਖਰਾ ਪੱਕਦਾ ਹੈ, ਪਰ ਅਸੀਂ ਖੇਤੀਬਾੜੀ ਇਕੱਠੇ ਕਰਦੇ ਹਾਂ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਵਰਕਤ ਹੁੰਦੀ ਹੈ, ਮਿਲਵਰਤਨ ਦੇ ਵਿੱਚ ਪਰਮਾਤਮਾ ਦੀ ਰਹਿਮਤ ਬਣੀ ਰਹਿੰਦੀ ਹੈ। ਇਸ ਵਾਰ ਕੁਝ ਫਸਲ ਘੱਟ ਹੋਈ ਹੈ, ਮੈਂ ਆਪਣੇ ਭਰਾ ਨੂੰ ਕਿਹਾ ਅਤੇ ਕੁਝ ਹਿੱਸਾ ਵੱਧ ਰੱਖ ਲੈ, ਪਰ ਉਹ ਨਹੀਂ ਮੰਨਿਆ। ਆਖਣ ਲੱਗਿਆ, ਜੋ ਪਰਮੇਸ਼ਰ ਨੇ ਦਿੱਤਾ ਹੈ ਅਸੀਂ ਅੱਧੋ ਅੱਧ ਲੈਣਾ ਹੈ, ਵੱਧ ਨਹੀਂ ਲੈਣਾ। ਪਰਮਾ ਪੁਰਸ਼ੋ, ਮੇਰੇ ਮਨ ਵਿੱਚ ਸੀ ਮੇਰੇ ਭਰਾ ਦਾ ਵੱਡਾ ਪਰਿਵਾਰ ਹੈ ਅਤੇ ਮੇਰਾ ਛੋਟਾ ਪਰਿਵਾਰ ਹੈ, ਮੇਰਾ ਥੋੜ੍ਹੇ ਨਾਲ ਵੀ ਸਰ ਜਾਏਗਾ, ਪਰ ਕਿਤੇ ਮੇਰੇ ਵੱਡੇ ਭਰਾ ਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈ ਜਾਣ, ਉਹਦਾ ਖੁੱਲ੍ਹਾ ਸਰ ਜਾਏ। ਇਸ ਕਰਕੇ ਮੈਂ 10-20 ਟੋਕਰੀਆਂ ਭਰ ਕੇ ਆਪਣੇ ਕਣਕ ਦੇ ਢੇਰ ਵਿੱਚੋਂ ਮੇਰੇ ਵੱਡੇ ਭਰਾ ਦੇ ਢੇਰ ਵਿੱਚ ਪਾਈਆਂ ਹਨ। ਆਖੋ ਸਤਨਾਮ, ਅਤੇ ਬਹਾਨਾ ਲਗਾ ਕੇ ਮੈਂ ਉਹਨੂੰ ਪਿੰਡ ਭੇਜਿਆ ਹੈ, ਮੈਂ ਚੋਰੀ ਨਹੀਂ ਕੀਤੀ, ਮੈਂ ਆਪਣੇ ਵੱਡੇ ਭਰਾ ਦੀ ਮਦਦ ਕੀਤੀ ਹੈ। ਜਦੋਂ ਬਾਲਾ ਜੀ ਨੇ ਇਹ ਬਚਨ ਸੁਣੇ ਅਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਆਖਿਆ ਹੈ ਅੱਜ ਜੇ ਮੈਂ ਤੇਰੀ ਸੱਚਾਈ ਨਾ ਸੁਣਦਾ ਤਾਂ ਮੈਂ ਤਾਂ ਸ਼ੰਕੇ 'ਚ ਰਹਿ ਜਾਣਾ ਸੀ, ਤੇਰੀ ਤਾਂ ਨੇਕ ਕਮਾਈ ਹੈ। ਇਤਨੇ 'ਚ ਵੱਡਾ ਭਰਾ ਵੀ ਆ ਗਿਆ, ਦੋਵੇਂ ਭਰਾਵਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਆਂਦਾ, ਨਮਸਕਾਰ ਕੀਤੀ, ਸਾਰੀ ਗੱਲ ਦੱਸੀ, ਸਤਿਗੁਰੂ ਜੀ ਅੱਜ ਤੁਹਾਡਾ ਬਚਨ ਨਾ ਮੈਂ ਮੰਨਦਾ ਤਾਂ ਇਹ ਦਸੇ ਨੋਹਾਂ ਦੀ ਕਿਰਤ ਕਰਨ ਵਾਲੇ ਮਨੁੱਖਾਂ ਦੇ ਦਰਸ਼ਨ ਨਾ ਹੁੰਦੇ, ਕਿਉਂਕਿ ਕਿਰਤ ਹੀ ਸੱਚ ਨਾਲ ਜੋੜਦੀ ਹੈ, ਦਸੇ ਨੋਹਾਂ ਦੀ ਕਿਰਤ ਕਮਾਈ ਹੀ ਪਰਮਾਤਮਾ ਦੀ ਯਾਦ ਦਿਵਾਉਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਵਾਂ ਨੂੰ ਗਲਵੱਕੜੀ 'ਚ ਲਿਆ ਔਰ ਉਪਦੇਸ਼ ਕੀਤਾ ਸਾਰੀ ਮਨੁੱਖਤਾ ਨੂੰ, ਬਈ ਜਿਹੜਾ ਦਸੇ ਨੋਹਾਂ ਦੀ ਕਿਰਤ ਕਮਾਈ ਕਰੇਗਾ, ਦੂਜਾ ਵਚਨ ਹੈ ਨਾਮ ਜਪੇਗਾ, ਵੰਡ ਕੇ ਛਕੇਗਾ, ਅਤੇ ਅਕਾਲ ਪੁਰਖ ਦੀ ਮਿਹਰ ਉਹਨਾਂ 'ਤੇ ਹਮੇਸ਼ਾ ਬਣੀ ਰਹੇਗੀ, ਕਿਉਂਕਿ ਸਾਹਿਬ ਹਮੇਸ਼ਾ ਮਿਹਰਬਾਨ ਹੈ। ਆਓ ਇਹਨਾਂ ਪੰਕਤੀਆਂ ਨੂੰ ਦੁਹਰਾਈਏ, ਇਸ ਵਿਚਾਰ ਨੂੰ ਹਿਰਦੇ 'ਚ ਵਸਾਈਏ, ਉਸ ਮਾਲਕ ਦੀਆਂ ਰਹਿਮਤਾਂ ਸਾਰੇ ਮਿਲ ਕੇ ਲਈਏ ਔਰ ਇਸ ਬਾਣੀ 'ਤੇ ਅਮਲ ਕਰੀਏ, ਆਪਣਾ ਜੀਵਨ ਨੇਕ ਔਰ ਸੱਚੀ ਕਮਾਈ ਵੱਲ ਲਾਈਏ, ਫਿਰ ਸਾਹਿਬ ਹਮੇਸ਼ਾ ਮਿਹਰਬਾਨ ਰਹਿੰਦਾ ਹੈ। ਸਾਹਿਬ